ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਆ। ਲਹਿੰਦਾ ਪੰਜਾਬ ਸੂਫੀਆਂ, ਸੰਤਾਂ, ਸ਼ਾਇਰਾਂ, ਫਨਕਾਰਾਂ ਦਾ ਧਰਤੀ ਇੱਕ ਹਿੱਸਾ ਕਿ ਜਿੱਥੇ ਅੱਖਰ ਪੁੰਗਰਦੇ ਨੇ, ਆਰਟ ਪੁੰਗਰਦਾ ਔਰ ਫਿਰ ਉਹ ਆਪਣਾ ਰੰਗ ਰੂਪ ਔਰ ਹੁਸਨ ਆ ਜਿਹੜਾ ਉਹ ਖਿਲਾਰਦਾ ਆ। ਦਰਲ ਹਕੂਮਤ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਔਰ ਇੱਥੇ ਪੰਜਾਬੀ ਦਾ ਇੱਕ ਪੁੱਤਰ ਜਿਹਨੇ ਆਪਣੀ ਬੋਲੀ, ਆਪਣੇ ਵਸੇਬ, ਉਹਨੂੰ ਆਪਣੀ ਸ਼ਾਇਰੀ ਦੇ ਰੰਗ ਦੇ ਢੰਗ ਦੇ ਵਿੱਚ ਬਿਆਨ ਕਰਨ ਤੋਂ ਬਿਲਕੁਲ ਨਾ ਮੁੜਿਆ ਔਰ ਉਹਦੇ 'ਤੇ ਅੱਜ ਵੀ ਕਾਇਮ ਦਹਿਮ ਹੈ। ਅਸੀਂ ਅੱਜ ਉਹਨਾਂ ਦੇ ਨਾਲ ਖਾਸ ਮੁਲਾਕਾਤ ਦਾ ਇੱਕ ਬਹਾਨਾ ਬਣਾਇਆ। ਸੁਣਨ ਵਾਲਿਆਂ ਨੂੰ ਦੱਸਦਾ ਕਿ ਮੇਰੇ ਸਾਹਮਣੇ ਮੇਰੇ ਰੂਬਰੂ ਉਰਦੂ ਪੰਜਾਬੀ ਦੇ ਮਹਾਨ ਸ਼ਾਇਰ ਜਨਾਬ ਇਕਬਾਲ ਰਮੀਜ਼ ਹੈਦਰੀ ਮੌਜੂਦ ਨੇ। ਅਸਲਾਮ ਅਲੈਕੁਮ ਇਕਬਾਲ ਸਾਹਿਬ।
ਵਾਲੇਕੁਮ ਅਸਲਾਮ ਜਨਾਬ,
ਕੀ ਹਾਲ ਚਾਲ ਹੈ?
ਖੈਰੀਅਤ, ਠੀਕ ਠਾਕ।
ਬਹੁਤ ਸ਼ੁਕਰੀਆ ਕਿ ਤੁਸੀਂ ਕੁਝ ਸਮਾਂ ਜਿਹੜਾ ਉਹ ਤਬੀਅਤ ਦੀ ਖਰਾਬੀ ਦੇ ਬਾਵਜੂਦ ਮੇਰੀ ਅਰਜ਼ੀ ਦੇ ਉੱਤੇ ਸਾਡੇ ਸੁਣਨ ਵਾਲਿਆਂ ਲਈ ਕੱਢਿਆ।
ਬੜੀ ਨਵਾਜ਼ਿਸ਼ ਜਨਾਬ, ਔਰ ਤੁਹਾਡਾ ਤੁਸੀਂ ਵਕਤ ਦਿੱਤਾ ਉਸ ਦੀ ਨਵਾਜ਼ਿਸ਼।
ਅੱਛਾ ਇਕਬਾਲ ਸਾਹਿਬ, ਇਹ ਦੱਸੋ ਕਿ ਅਸਲ ਇਲਾਕਾ ਕਿਹੜਾ ਹੈ ਆਪਣਾ? ਦਾਰੁਲ ਹਕੂਮਤ ਇਸਲਾਮਾਬਾਦ ਅਤੇ ਬਾਕੀ ਇਲਾਕਿਆਂ ਤੋਂ ਵੀ ਸੱਦਾ ਦਿੰਦਾ ਨਾ, ਤਾਂ ਫਿਰ ਕਹਿੰਦੇ ਨੇ ਕੰਮ ਕਰ ਲਈ ਆਏ ਲੋਕ ਕਈ ਵਾਰ ਇਸ ਸ਼ਹਿਰ ਦੇ ਹੀ ਹੋ ਕੇ ਰਹਿ ਜਾਂਦੇ, ਅਤੇ ਪਿਛੋਕੜ ਜਿਹੜਾ ਉਸ ਬਾਰੇ ਜਿਹੜਾ ਸਾਡੇ ਸੁਣਨ ਵਾਲਿਆਂ ਨੂੰ ਜਾਣੂ ਕਰਾਉਣ।
ਮੇਰਾ ਪਿਛੋਕੜ ਇਲਾਕਾ ਜਿਹੜਾ ਰਿਹਾਇਸ਼ ਹੈ ਉਹ ਝੰਗ ਦੀ ਹੈ।
ਹੀਰ ਦਾ ਦੇਸ਼, ਰਾਂਝੇ ਦਾ ਦੇਸ਼।
ਹੀਰ ਦਾ ਦੇਸ਼, ਅਤੇ ਹੁਣ ਕਰੀਬਨ ਕੋਈ 15-17 ਸਾਲ ਤੋਂ, ਚੂੰਕਿ ਬੱਚੇ ਪੜ੍ਹੇ ਲਿਖੇ ਉੱਥੇ ਇਸਲਾਮਾਬਾਦ, ਫਿਰ ਸ਼ਾਦੀਆਂ ਹੋ ਗਈਆਂ 17-18 ਸਾਲ ਤੋਂ, ਲੇਕਿਨ ਜੰਗ ਦਾ ਵਸੇਬ ਦਾ ਤਾਲੁਕ ਜਿਹੜਾ ਉਸ ਨਾਲ ਸਿਰਫ ਮੈਂ ਹੀ ਜੁੜਿਆ ਹਾਂ, ਕਿਉਂਕਿ ਸਾਰੇ ਮਾਮਲਾਤ ਉੱਥੇ ਪਏ ਨੇ, ਉਹ ਮੈਨੂੰ ਹੀ ਵੇਖਣੇ ਸਾਹਮਣੇ ਹੁੰਦੇ ਨੇ, ਅਤੇ ਮੈਂ ਅਕਸਰ ਜੰਗ ਆਉਂਦਾ ਜਾਂਦਾ ਰਹਿੰਦਾ, ਉੱਠਦਾ ਵੱਧਦਾ ਰਹਿੰਦਾ। ਬਾਕੀ ਸਾਰੇ ਬੱਚੇ ਵਿੱਚ ਮੌਜੂਦਾ ਜਦੀਦ ਤਾਲੀਮ ਤੋਂ ਆਸ਼ਨਾ ਹੋ ਗਏ, ਸਰਵਿਸਿਸ ਹੋ ਗਈ, ਆਪਣੇ ਆਪਣੇ ਕੰਮੇ ਦਿੰਦੇ ਲੱਗ ਗਏ, ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ, ਆਪਣੇ ਸ਼ੇਰ ਨਾਲ ਹੀ ਰਹਿ ਰਿਹਾ।
ਕਿਆ ਬਾਤ ਹੈ, ਕਿਆ ਕਹਿੰਦੇ ਇਕਬਾਲ ਜੀ? ਤੁਸੀਂ ਸ਼ਾਇਰੀ ਦੇ ਵਿੱਚ ਗਜ਼ਲ, ਨਜ਼ਮ, ਦੋੜਾ, ਬੋਲੀ, ਟੋਲਾ, ਟੱਪਾ, ਮਾਹੀਆ ਸਭ ਕੁਛ ਲਿਖਿਆ। ਮੈਂ ਚਾਹੁੰਦਾ ਹਾਂ ਕਿ ਆਪਣੀ ਪੰਜਾਬੀ ਸ਼ਾਇਰੀ ਦੇ ਵਿੱਚੋਂ ਕੋਈ ਸ਼ਾਇਰ ਪਹਿਲਾਂ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰੋ, ਫਿਰ ਉਹਦੇ ਵਿੱਚੋਂ ਫੁੱਟਦੀਆਂ ਗੱਲਾਂ ਨੇ ਜਿਹੜੀਆਂ ਉਹ ਮੈਂ ਤੁਹਾਤੋਂ ਪੁੱਛਾਂਗਾ।
ਪਹਿਲੀ ਗੱਲ ਤਾਂ ਇਹ ਹੈ, ਮੇਰੀ ਅੱਧੀ ਉਮਰ ਸ਼ਾਇਰੀ 'ਚ ਗੁਜ਼ਰ ਗਈ, ਲੇਕਿਨ ਇਸ ਦੇ ਬਾਵਜੂਦ ਮੈਂ ਅਜੇ ਤੱਕ ਕਿਤਾਬ ਦੇ ਲਾਗੇ ਨਹੀਂ ਲੱਗਾ। ਕਿਤਾਬਾਂ ਮੁਸੱਵਦੇ ਪਏ ਨੇ, ਅਤੇ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਅੱਲਾ ਕਰੇ ਕੁਛ ਸਿਲਸਿਲਾ ਨਿਕਲ ਆਵੇ ਅਤੇ ਉਹ ਆ ਜਾਣ, ਅਤੇ ਅੱਛੀ ਬਾਤ ਹੈ। ਬਾਕੀ ਜਿੱਥੋਂ ਤੱਕ ਤਾਂ ਅੱਲਾ ਕਿ ਮੁਸ਼ਾਇਰੇ 'ਚ ਜਾਣਾ, ਸ਼ੋਰਾ ਕੋਲ ਬਹਿਣਾ, ਉਹ ਮੇਰਾ ਬਹੁਤ ਕੰਮ ਹੈ, ਬਹੁਤ ਕੰਮ ਹੈ, ਅਤੇ ਇਸੇ ਵਜ੍ਹਾ ਤੋਂ ਮੈਨੂੰ ਕੁਛ ਜ਼ਿਆਦਾ ਕਲਾਮ ਆਪਣਾ ਲਿਖਿਆ ਯਾਦ ਨੇ। ਇੱਕ ਸ਼ੇਰ ਯਾਦ ਆ ਜਾਵੇਗਾ, ਦੋ ਆ ਜਾਣਗੇ, ਸਾਰੇ ਰਾਤ ਚਲਦੇ ਚਲਦੇ ਟੋਪਿਕ 'ਤੇ ਕੋਈ ਯਾਦ ਆ ਜਾਵੇ ਜਾਂ ਕੋਈ ਕਹਿ ਦੇਵੇ, ਜਾਂ ਜਿਸ ਤਰ੍ਹਾਂ ਮੁਸ਼ਾਇਰੇ 'ਚ ਚਲਾ ਗਿਆ ਤਾਂ ਫਿਰ ਉੱਥੇ ਹੀ ਉਸੇ ਤਰ੍ਹਾਂ ਹੀ, ਕਿਉਂਕਿ ਦੀਵਾਨ ਤਾਂ ਹੱਥ 'ਚ ਨਹੀਂ ਹੁੰਦਾ, ਕਿਤਾਬ ਨਹੀਂ ਹੁੰਦੀ, ਅਤੇ ਮੈਂ ਫਸਿਆ ਮੁਸ਼ਾਇਰੇ 'ਚ ਜਾਣਾ, ਬਾਕੀ ਉਹ ਸਿਲਸਿਲਾ ਨਹੀਂ ਹੈ। ਮੈਂ ਦੋ ਸ਼ੇਰ ਅਰਜ਼ ਕਰ ਦਿੰਦਾ। ਬਾਰਿਸ਼ ਭਾਵੇਂ ਹਟ ਜਾਂਦੀ ਹੈ, ਕੱਚੀ ਕੰਧ 'ਤੇ ਘੱਟ ਜਾਂਦੀ ਹੈ। ਬਾਰਿਸ਼ ਭਾਵੇਂ ਹਟ ਜਾਂਦੀ ਹੈ, ਕੱਚੀ ਕੰਧ 'ਤੇ ਘੱਟ ਜਾਂਦੀ ਹੈ, ਭੁੱਖ ਨਾਲ ਨਹੀਂ ਕੋਈ ਮਾੜਾ ਪੈਂਦਾ, ਨਫ਼ਰਤ ਚਿਹਰੇ 'ਚ ਹਟ ਜਾਂਦੀ ਹੈ।
ਬਹੁਤ ਆਲਮ। ਅੱਛਾ ਇਕਬਾਲ ਰਮੀਜ਼ ਜੀ, ਕਿ ਲਿਖਣ ਲਿਖਾਉਣ ਦਾ ਮੋਢਾ, ਜਿੱਦਾਂ ਤੁਸੀਂ ਦੱਸਿਆ ਅੱਧੀ ਜ਼ਿੰਦਗੀ ਲਿਖਣ ਲਿਖਾਉਣ ਦੇ ਵਿੱਚ ਲੰਘ ਗਈ, ਪਰ ਕਿਤਾਬ ਛਪਾਉਣ ਦਾ ਕੋਈ ਦਿਲ ਦੇ ਵਿੱਚ ਰੀਝ ਸਿਰੇ ਤੋਂ ਨਹੀਂ ਗਈ ਹੈ, ਲਿਖਣ ਲਿਖਾਉਣ ਦਾ ਮੁੱਢ ਕਿੱਦਾਂ ਵੱਜਿਆ? ਕਿ ਮਨਸੂਬਾਬੰਦੀ ਸੀ, ਐਕਸੀਡੈਂਟਲੀ ਇੱਧਰ ਆਏ, ਸ਼ੁਰੂ ਤੋਂ ਹੀ ਜਰਾਸੀਮ ਸਨ ਜਿਹੜੇ ਫਿਰ ਪੁੰਗਰੇ ਔਰ ਗੂੜੇ ਹੁੰਦੇ ਗਏ ਔਰ ਫਿਰ ਇਹ ਅੱਖਰ ਨੇ ਜਿਹੜੇ ਉਹ ਪੁੰਗਰਦੇ, ਇਹ ਕੁਛ ਦੱਸਿਆ ਜੇ। ਇਹ ਹਰ ਸ਼ਾਇਦ ਇੱਕ ਪਿਛੋਕੜ ਹੁੰਦਾ ਨਾ, ਇਸ ਕੰਮ ਦਾ ਪਿਛੋਕੜ ਕੀ?
ਮੈਂ ਸਰਵਿਸ ਬੜੀ ਛੋਟੀ ਜਿਹੀ ਉਮਰ ਸਟਾਰਟ ਕੀਤੀ ਸੀ ਔਰ ਮੇਰੇ ਕੋਲ ਅੱਛੀ ਜੋਬ ਸੀ, ਲੇਕਿਨ ਉਸ ਜੋਬ ਵਿੱਚ ਡਿਪਟੀ ਕਮਿਸ਼ਨਰ ਆਫਿਸ ਦੀ ਜੋਬ ਸੀ, ਰੈਵਨਿਊ ਇੰਚਾਰਜ ਸਾਂ ਮੈਂ, ਲੇਕਿਨ ਰੋਜ਼ ਗੜਬੜ, ਜਵਾਬ ਸਵਾਲ ਤੋਂ ਫਾਰਗ ਸਾਂ, ਜਦੀਦ ਵਕਤ ਦੀ ਡਿਮਾਂਡਸ ਆਫੀਸਰਸ ਦੀ ਉਹ ਪੂਰੀ ਕਰਨ ਵਾਸਤੇ ਬਬਾਂਗੇ ਦੋਲ, ਜਦੋਂ ਮੈਨੂੰ ਕਹਿੰਦੇ ਸਨ ਜ਼ੋਰਾ ਜ਼ੋਰੀ ਸਿੱਧੇ ਮੂੰਹ ਕਿ ਇਹ ਚਾਹੀਦਾ, ਤੈਨੂੰ ਸੀਟ ਦਿੱਤੀ ਹੈ, ਇਹ ਕੀਤਾ, ਉਹ ਕੀਤਾ, ਮੈਂ ਉਸ ਤੋਂ ਕਾਸਰ ਸਾਂ, ਮੈਂ ਉਸ ਤੋਂ ਤੰਗ ਆਇਆ। ਫਿਰ ਕਦੇ ਕਦੇ ਇਸ ਤਰ੍ਹਾਂ ਹੋਣਾ ਕਿ ਥੋੜ੍ਹਾ ਜਿਹਾ ਗਰਮੀ ਸਰਦੀ ਦਾ ਵੀ ਇਜ਼ਹਾਰ ਹੋ ਜਾਣਾ। ਆਖਿਰ 7 ਸਾਲ ਕਰਨ ਤੋਂ ਬਾਅਦ ਮੈਂ ਉਹ ਰਿਜ਼ਾਈਨ ਕਰ ਦਿੱਤੀ। ਜਦੋਂ ਰਿਜ਼ਾਈਨ ਕੀਤੀ ਹੈ ਨਾ, ਉਸ ਤੋਂ ਬਾਅਦ ਫਿਰ ਮੈਨੂੰ ਇਹ ਸ਼ੇਰ ਦਾ ਚਸਕਾ ਹੋਇਆ, ਉੱਥੋਂ ਮੈਂ ਸ਼ੇਰ ਸ਼ੁਰੂ ਕੀਤਾ। ਸੰਨ 80 'ਚ ਮੈਂ ਰਿਜ਼ਾਈਨ ਕੀਤਾ, ਯੰਗ ਸਾਂ ਬਿਲਕੁਲ, ਉਸ ਤੋਂ ਬਾਅਦ ਉਹ ਸ਼ੇਰ ਅੰਦਰੋਂ ਨਿਕਲਿਆ। ਉਸ ਟਾਈਮ ਮੈਨੂੰ ਖੁਦ ਪਤਾ ਲੱਗਾ ਕਿ ਤੂੰ ਤਾਂ ਸ਼ਾਇਰ ਸਾਂ, ਅਤੇ ਵਾਕਈ ਤੇਰੇ ਕੋਲ ਤਾਂ ਇਹ ਸਿਲਸਿਲਾ ਨਹੀਂ ਸੀ ਹੋ ਸਕਦਾ, ਗਲਤ ਕੰਮ, ਰਿਸ਼ਵਤ, ਯੇ ਵੋ, ਫਾਰਗ ਸਾਂ ਮੈਂ ਉਸ ਤੋਂ। ਫਿਰ ਉੱਥੋਂ ਮੇਰਾ ਰਾਮ ਰਾਜ ਸਾਹਿਬ ਕੋਲ ਬਹਿਣਾ ਉੱਠਣਾ ਹੋਇਆ, ਹਨੀਫ਼ ਬਾਬਾ ਸਾਹਿਬ ਕੋਲ ਬਹਿਣਾ ਉੱਠਣਾ ਹੋਇਆ। ਫਿਰ ਇਸ ਤਰ੍ਹਾਂ ਮੈਂ ਮਤਲਬ ਇਹ ਟੋਟਲੀ ਪੰਜਾਬੀ ਤੋਂ ਸਟਾਰਟ ਨਹੀਂ ਲਿਆ, ਮੈਂ ਉਰਦੂ ਤੋਂ ਲਿਆ। ਲੇਕਿਨ ਇੱਕ ਦਿਨ ਇੱਕ ਖਿਆਲ ਐਸਾ ਆਇਆ ਕਿ ਜਿਸ ਨੇ ਮੈਨੂੰ ਮਜਬੂਰ ਕਰ ਦਿੱਤਾ ਕਿ ਅਗਰ ਮੈਂ ਮਾਂ ਬੋਲੀ 'ਚ ਆਵਾਂ ਨਾ ਤਾਂ ਤੈਨੂੰ ਬੜਾ ਮਜ਼ਾ ਆਏਗਾ, ਉਸ ਗਜ਼ਲ ਨੂੰ ਮਾਂ ਬੋਲੀ 'ਚ ਕਨਵਰਟ ਕਰ ਗਜ਼ਲ ਕਹੀ।
ਮੈਂ ਚਾਹਾਂਗਾ ਸਾਡੇ ਸੁਣਨ ਵਾਲਿਆਂ ਨਾਲ ਵੀ ਸਾਂਝੀ ਕਰੋ ਔਰ ਪੰਜਾਬੀ ਗਜ਼ਲ ਹੀ ਕਰੋ।
ਉਹੀ ਗਜ਼ਲ ਸੀ, ਉਹਦਾ ਮਤਲਬ ਮੈਂ ਅਰਜ਼ ਕਰਨਾ ਮਗਰ ਮੈਨੂੰ ਸ਼ੇਰ ਯਾਦ ਆਉਂਦੇ ਹੁੰਦਾ। ਅੱਠੇ ਵੇਲੇ ਸੋਚਾਂ ਸੋਚੇ ਮਰਨ ਦੀਆਂ, ਇਸ ਹਯਾਤੀ ਕੀਤੀਆਂ ਨੇ ਕੋਈ ਕਰਨ ਦੀਆਂ।
ਵਾਹ ਵਾਹ, ਬਹੁਤ ਆਲਾ।
ਅੱਠੇ ਵੇਲੇ ਸੋਚਾਂ ਸੋਚੇ ਮਰਨ ਦੀਆਂ, ਇਸ ਹਯਾਤੀ ਕੀਤੀਆਂ ਨੇ ਕੋਈ ਕਰਨ ਦੀਆਂ। ਅੱਜ ਵੀ ਪਿਓ ਕਰਕੇ ਮੈਂ ਸੱਦਿਆ ਪੁੱਤਰ ਨੂੰ, ਉਹ ਵੀ ਚਟੀਆਂ ਭਰਨਾ ਜੋ ਨਹੀਂ ਭਰਨ ਦੀਆਂ।
ਕਿਆ ਕਹਿਣੇ, ਆਏ ਹਾਏ ਹਾਏ, ਕਿਆ ਦੁਖੜਾ ਹੈ।
ਕੀ ਕਰਦਾ ਮੈਂ, ਪਾਣੀ ਇਸ ਤੋਂ ਜਾਂਦਾ ਸੀ। ਕੀ ਕਰਦਾ ਮੈਂ, ਪਾਣੀ ਇਸ ਤੋਂ ਜਾਂਦਾ ਸੀ, ਉਂਝ ਤੇ ਮੈਨੂੰ ਹੈ ਸਨ ਜਾਚਾਂ ਤਰਨ ਦੀਆਂ।
ਅੱਛਾ ਇਹ ਦੱਸੋ ਇਕਬਾਲ ਰਮੀਜ਼ ਹੈਦਰੀ ਜੀ, ਕਿ ਇਸਲਾਮਾਬਾਦ ਸ਼ਹਿਰ ਦੇ ਵਿੱਚ ਪਸ਼ਤੋ ਸਪੀਕਿੰਗ ਜਾਂ ਪਸ਼ਤੋ ਬੋਲਣ ਵਾਲੇ ਖੈਬਰ ਪਖਤੂਨਖਾਨ ਦੇ ਸ਼ੁਮਾਲੀ ਇਲਾਕਾ ਜਾਤ ਦੇ ਸਿੰਧ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਨੇ? ਪੰਜਾਬੀ ਜਿੱਥੇ ਵੀ ਲੱਭਦੇ ਨੇ ਗਿਣੇ ਚੁਣੇ ਲੱਭਦੇ ਨੇ, ਇਹਦੇ ਬਾਵਜੂਦ ਉੱਥੇ ਪੰਜਾਬੀ ਅਦਬ ਦਾ ਹਲਕਾ, ਸ਼ਾਇਰਾਂ ਦਾ ਹਲਕਾ ਜਿਹੜਾ ਉਹ ਬੜਾ ਭਖਿਆ ਮਿਲਦਾ ਆ। ਟਾਵੇਂ ਟਾਵੇਂ ਭਾਵੇਂ ਜੀ ਨੇ, ਲੇਕਿਨ ਲਿਟਰੇਚਰ ਦੇ ਨਾਲ ਜੁੜੇ ਪਏ ਨੇ। ਲਾਹੌਰ ਦਾ ਤਾਂ ਚਲੋ ਠੀਕ ਹੈ, ਪਤਾ ਹੈ ਕਿ ਰਾਜਧਾਨੀ ਹੈ ਪੰਜਾਬ ਦੀ। ਇਸਲਾਮਾਬਾਦ ਦੇ ਵਿੱਚ ਹੈ ਜਿਹੜੀ ਰੌਣਕ, ਮੇਰੇ ਵਰਗੇ ਬੰਦੇ ਵਾਸ ਲਈ ਇੱਕ ਹੈਰਾਨਗੀ ਦਾ ਸਬੱਬ ਆ। ਤੁਸੀਂ ਦੱਸੋ ਨਾ ਇਹਦੇ ਪਿੱਛੇ ਰਾਜ਼ ਕੀ?
ਜਿੱਥੋਂ ਤੱਕ ਮਾਂ ਬੋਲੀ ਦਾ ਤਾਲਕ ਹੈ ਨਾ ਜੀ, ਜਿਹੜੀ ਕੌਮ ਆਪਣੀ ਮਾਂ ਬੋਲੀ ਆਪਣੀ ਜ਼ੁਬਾਨ ਛੱਡ ਦਿੰਦੀ ਹੈ ਨਾ, ਉਹ ਨਿਸ ਤੋਂ ਨਾ ਬਹੁਤੀ ਹੁੰਦੀ ਹੈ। ਮੈਂ ਉਰਦੂ ਲਿਖਣ ਦੇ ਬਾਵਜੂਦ ਬੜਾ ਅਹਿਸਾਸ ਹੁੰਦਾ ਸੀ ਜਦੋਂ ਮੈਂ ਉਰਦੂ ਸ਼ੋਰਾ ਨਾਲ ਸੋਫਿਆਂ 'ਤੇ ਬਹਿੰਦਾ ਹੁੰਦਾ ਸਾਂ, ਅਤੇ ਸੋਫੇ 'ਤੇ ਬਹਿ ਕੇ ਵੀ ਮੈਨੂੰ ਆਪਣੇ ਵਸੇਬ ਦੇ ਬੈਂਚ ਯਾਦ ਆਉਂਦੇ ਸਨ, ਅਤੇ ਜਿਹੜੀ ਉੱਥੇ ਠੰਡ ਅਤੇ ਜਿਹੜੀ ਮਿਠਾਸ ਹੈ ਅਤੇ ਜਿਹੜਾ ਵਸੇਬ ਦੀ ਲਜ਼ਤ ਰਚਾਓ ਹੈ, ਉਹ ਉਸੇ ਬੰਦੇ ਨੂੰ ਹੀ ਇੰਪ੍ਰੈਸ ਕਰਦਾ ਜਿਹੜਾ ਉਸਨੂੰ ਜਾਣਦਾ। ਅਤੇ ਸੋ ਇਸੇ ਤਰ੍ਹਾਂ ਹੀ ਅਕਸਰ ਮੈਂ ਉਰਦੂ ਬੋਲਦਾ ਬੋਲਦਾ ਮੈਂ ਸ਼ਾਇਰ ਨੂੰ ਕਹਿ ਦਿੰਦਾ, ਯਾਰ ਆਪਕੋ ਪੰਜਾਬੀ ਨਹੀਂ ਆਤੀ, ਮਾਂ ਬੋਲੀ ਨਹੀਂ ਆਤੀ, ਫਿਰ ਪੰਜਾਬੀ 'ਚ ਗੱਲਬਾਤ ਸ਼ੁਰੂ ਹੋਣੀ।
ਵਾਹ,
ਯਾਨੀ ਉਰਦੂ ਪੋਇਟਰੀ ਕਰਨ ਦੇ ਬਾਵਜੂਦ 5-10 ਮਿੰਟ ਤੋਂ ਬਾਅਦ ਮੇਰੀ ਕੋਸ਼ਿਸ਼ ਇਹ ਹੋਣੀ ਕਿ ਅਸੀਂ ਪੰਜਾਬੀ 'ਚ ਗੱਲ ਕਰੀਏ, ਮਾਂ ਬੋਲੀਏ 'ਚ ਗੱਲ ਕਰੀਏ।
ਵਾਹ, ਅੱਛਾ ਇਹ ਜਿਹੜੀ ਇੱਕ ਕੋਸ਼ਿਸ਼ ਹੈ, ਯਤਨ ਤੁਸੀਂ ਕੀਤੀ, ਘਰ ਬੱਚਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੈ? ਕਿਉਂਕਿ ਅਸੀਂ ਇੱਕ ਮੁਸ਼ਾਹਿਦਾ ਵੇਖਿਆ ਕਿ ਬਾਲ ਅੰਗਰੇਜ਼ੀ ਪੜ੍ਹਦੇ ਨੇ, ਘਰ 'ਚ ਉਰਦੂ ਬੋਲਦੇ ਨੇ, ਅਤੇ ਅਸਲ ਜਿਹੜੀ ਬੋਲੀ ਹੈ ਉਹ ਤਾਂ ਦੂਰੀ ਹੁੰਦੀ ਹੈ। ਇਸਲਾਮਾਬਾਦ ਵਰਗੇ ਸ਼ਹਿਰ 'ਚ ਰਹਿ ਕੇ ਬੋਲੀ ਦੀ ਇਹ ਰਾਖੀ ਔਲਾਦ ਦੇ ਮਾਮਲੇ 'ਚ ਕਿਵੇਂ ਕੀਤੀ?
ਬਿਲਕੁਲ, ਘਰ 'ਚ ਅਸੀਂ ਮਾਂ ਬੋਲੀ ਬੋਲਦੇ ਹਾਂ, ਉਰਦੂ ਵੀ ਬੋਲਦੇ ਨੇ, ਦੋਸਤ ਆ ਜਾਣ ਜੇ ਆ ਜਾਣ, ਲੇਕਿਨ ਮਾਂ ਬੋਲੀ ਸਾਡੇ ਘਰ। ਮੇਰੇ ਬੇਟੀਆਂ ਬੇਟੇ ਬਹੁਤ ਪੜ੍ਹੇ ਲਿਖੇ ਨੇ, ਇਸ ਦੇ ਬਾਵਜੂਦ ਅਸੀਂ ਆਪਸ 'ਚ ਜਦੋਂ ਹੀ ਗੱਲ ਕਰਦੇ ਹਾਂ ਪੰਜਾਬੀ 'ਚ ਗੱਲ ਕਰਦੇ ਹਾਂ, ਮਾਂ ਬੋਲੀ 'ਚ ਗੱਲ ਕਰਦੇ।
ਕਿਆ ਬਾਤ ਹੈ, ਮੈਂ ਚਾਹਾਂਗਾ ਕਿ ਆਪਣੀਆਂ ਪੰਜਾਬੀ ਲਿਖਤਾਂ ਦੇ ਵਿੱਚੋਂ ਕੋਈ ਇੱਕ ਅੱਧੀ ਸਾਡੇ ਸੁਣਨ ਵਾਲਿਆਂ ਨਾਲ ਹੋਰ ਸਾਂਝੀ ਕਰੋ।
ਅਸਾਂ ਤਾਂ ਸਾਰੀ ਉਮਰ ਦੁਆਵਾਂ ਮੰਗਦੇ ਰਹਿ, ਅਸਾਂ ਤਾਂ ਸਾਰੀ ਉਮਰ ਦੁਆਵਾਂ ਮੰਗਦੇ ਰਹਿ, ਉੱਤੋਂ ਜੋ ਕੁਝ ਡਿੱਗਾ ਲੋਕੀ ਵੰਡਦੇ ਰਹਿ।
ਕਿਆ ਕਹਿੰਦੇ, ਆਹਾ ਆਹਾ,
ਉੱਤੋਂ ਜੋ ਕੁਝ ਡਿੱਗਾ ਲੋਕੀ ਵੰਡਦੇ ਰਹਿ, ਖੌਰੇ ਅੰਦਰ ਕਿਹੜਾ ਪਾਗਲ ਰੋਂਦਾ ਸੀ, ਖੌਰੇ ਬਾਹਰੋਂ ਕਿਹੜੇ ਬੂਹਾ ਪਾਉਂਦੇ ਰਹਿ।
ਹਾਏ 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 ਹਾਏ, ਇੱਕ ਵਾਰ ਫੇਰ, ਵਾਹ ਵਾਹ।
ਖੌਰੇ ਅੰਦਰ ਕਿਹੜਾ ਪਾਗਲ ਰੋਂਦਾ ਸੀ, ਖੌਰੇ ਬਾਹਰੋਂ ਕਿਹੜੇ ਬੂਹਾ ਪਾਉਂਦੇ ਰਹਿ।
ਗਾ ਕੇ ਵੀ ਤੁਸੀਂ ਕਲਾਮ ਆ ਜਿਹੜਾ ਉਹ ਸੁਣਾਉਂਦੇ ਜੇ, ਇਹ ਕਿਸੇ ਮਜਲਸ ਦੇ ਵਿੱਚ ਮੇਰੇ ਅੱਖਾਂ ਤੋਂ ਗੁਜ਼ਰਿਆ, ਅਤੇ ਇਹ ਕਿੱਦਾਂ ਹੋ ਸਕਦਾ ਕਿ ਅੱਜ ਦੇ ਇੰਟਰਵਿਊ ਦਾ ਰੰਗ ਜਿਹੜਾ ਉਹਦੇ ਤੋਂ ਖਾਲੀ ਹੋਵੇ? ਕੋਈ ਇੱਕ ਅੱਧਾ ਸ਼ੇਅਰ, ਕੋਈ ਇੱਕ ਅੱਧੀ ਬੋਲੀ ਤੁਹਾਡੀ ਮਰਜ਼ੀ ਹੈ, ਲੇਕਿਨ ਕੋਈ ਥੋੜ੍ਹਾ ਜਿਹਾ ਗੁਣਗੁਣਾ ਕੇ।
ਉਹ ਪਹਾੜੀ ਜਾਣਾ, ਮੈਂ 2-3 ਸ਼ੇਅਰ ਤੁਹਾਨੂੰ ਸੁਣਾ ਦੇਣਾ ਗਜ਼ਲ ਦੇ। ਨਲ ਤੁਰੇ ਵੀ ਨਾਲ ਨਾ ਲੱਗੇ, ਨਲ ਤੁਰੇ ਵੀ ਨਾਲ ਨਾ ਲੱਗੇ, ਹਾਲ ਵੀ ਹੱਸਬੇ ਹਾਲ ਨਾ ਲੱਗੇ।
ਬਹੁਤ ਆਲਾ, ਬਹੁਤ ਆਲਾ।
ਹੋਠੀ ਹਾਸੇ ਹੱਥੀ ਕਾਸੇ, ਹੋਠੀ ਹਾਸੇ ਹੱਥੀ ਕਾਸੇ, ਖੁਸ਼ ਲੱਗੇ ਖੁਸ਼ਹਾਲ ਨਾ ਲੱਗੇ।
ਆਹਾ, ਕਿਆ ਕਹਿੰਦੇ,
ਖੁਸ਼ ਲੱਗੇ ਖੁਸ਼ਹਾਲ ਨਾ ਲੱਗੇ, ਔਖੇ ਵੇਲੇ ਇਹ ਵੀ ਛੱਡ ਗਏ, ਹੰਝੂ ਵੀ ਲਜਪਾਲ ਨਾ ਲੱਗੇ।
ਵਾਹ ਵਾਹ, ਬਹੁਤ ਆਲਾ।
ਹੰਝੂ ਵੀ ਲਜਪਾਲ ਨਾ ਲੱਗੇ, ਆਪੇ ਆਪ ਨੂੰ ਛੰਡੀ ਰੱਖਿਆ ਆਪੇ ਆਪ ਨੂੰ ਛੰਡੀ ਰੱਖਿਆ ਮਿੱਟੀ ਨੂੰ ਜ਼ੰਗਾਲ ਨਾ ਲੱਗੇ
ਵਾਹ
ਮਿੱਟੀ ਨੂੰ ਜ਼ੰਗਾਲ ਨਾ ਲੱਗੇ
ਇੱਕ ਵਾਰ ਰਮੀਸ ਹੈਦਰੀ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਕੁਛ ਵਕਤ ਸਾਡੇ ਸੁਣਨ ਵਾਲਿਆਂ ਲਈ ਕੱਢਿਆ ਅਖੀਰ 'ਤੇ ਕੋਈ ਆਪਣੀ ਪਸੰਦ ਆ ਪੰਜਾਬੀ ਕਲਾਮ ਸਾਂਝਾ ਕਰੋ
ਇੰਨੀ ਦੂਰੀ ਵੀ ਨਹੀਂ ਚੰਗੀ ਕੋਲ ਦਿਓ ਇੰਨੀ ਦੂਰੀ ਵੀ ਨਹੀਂ ਚੰਗੀ ਕੋਲ ਦਿਓ ਅੱਖਰ ਚਾਰ ਵੀ ਵਿੱਥਾਂ ਪਾ ਪਾ ਬੋਲਦੇ ਹੋ
ਆਏ ਹਾਏ 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 ਅੱਖਰ ਚਾਰ ਵੀ ਵਿੱਥਾਂ ਪਾ ਪਾ
ਬੋਲਦੇ ਹੋ ਇੰਨੀ ਦੂਰੀ ਵੀ ਨਹੀਂ ਚੰਗੀ ਕੋਲ ਦਿਓ ਖਲੀ ਖਲੋਤੀ ਮੇਰੀ ਹੈਕਲ ਨਾ ਢਾਵੋ ਖਲੀ ਖਲੋਤੀ ਮੇਰੀ ਹੈਕਲ ਨਾ ਢਾਵੋ ਕੁਝ ਤੇ ਆਪ ਵੀ ਆਪਣੇ ਆਪ ਨੂੰ ਝੋਲ ਦਿਓ
ਆਹਾ ਕਿਆ ਕਹਿਣੇ
ਕੁਝ ਤੇ ਆਪ ਵੀ ਆਪਣੇ ਆਪ ਨੂੰ ਝੋਲ ਦਿਓ ਉਂਗਲ ਫੜਿਆ ਦੁਨੀਆ ਮੋਢੇ ਲਾ ਲਾਂਗਾ ਉਂਗਲ ਫੜਿਆ ਦੁਨੀਆ ਮੋਢੇ ਲਾ ਲਾਂਗਾ ਰੱਬ ਦਾ ਨਾਂ ਜੇ ਹੁਣ ਤੇ ਮੁੱਠੀਆਂ ਖੋਲ ਦਿਓ
ਕਿਆ ਕਹਿਣੇ ਬਹੁਤ ਆਲਾ ਬਹੁਤ ਆਲਾ
ਰੱਬ ਦਾ ਨਾਂ ਜੇ ਹੁਣ ਤੇ ਮੁੱਠੀਆਂ ਖੋਲ ਦਿਓ ਸਾਰੀ ਧਰਤੀ ਹੌਲੀ ਲੱਗਣ ਲੱਗ ਪਈ ਏ ਸਾਰੀ ਧਰਤੀ ਹੌਲੀ ਲੱਗਣ ਲੱਗ ਪਈ ਏ ਹੁਣ ਤੇ ਮੈਨੂੰ ਮੇਰੀਆਂ ਅੱਖੀਆਂ ਤੋਲ ਦਿਓ
ਕਿਆ ਕਹਿਣੇ ਕਿਆ ਕਹਿਣੇ
ਸਾਰੀ ਧਰਤੀ ਹੌਲੀ ਲੱਗਣ ਲੱਗ ਪਈ ਏ ਹੁਣ ਤੇ ਮੈਨੂੰ ਮੇਰੀਆਂ ਅੱਖਾਂ ਤੋਲ ਦਿਓ ਅੱਜ ਦਾ ਸੂਰਜ ਮਜ਼ਦੂਰੀ ਦਾ ਮੁਨਕਰ ਹੈ ਅੱਜ ਦਾ ਸੂਰਜ ਮਜ਼ਦੂਰੀ ਦਾ ਮੁਨਕਰ ਹੈ ਮੇਰਾ ਮੁੜਕਾ ਮੇਰੇ ਲਹੂ ਵਿੱਚ ਘੋਲ ਦਿਓ
ਆਏ ਹਾਏ ਹਾਏ ਬਹੁਤ ਆਲਾ ਬਹੁਤ ਆਲਾ ਜੀ ਬੜੀ ਬੜੀ ਮਿਹਰਬਾਨੀ ਤੁਹਾਡੀ ਇਕਬਾਲ ਰਮੀਸ ਹੈਦਰੀ ਸਾਹਿਬ ਤੇ ਤੁਸੀਂ ਆਪਣੇ ਸਮੇਂ 'ਚ ਕੁਛ ਸਮਾਂ ਸਾਡੇ ਸੁਣਨ ਵਾਲਿਆਂ ਵਾਸਤੇ ਕੱਢਿਆ ਸਾਡੀ ਸਾਰੀ ਸਮੁੱਚੀ ਟੀਮ ਤੁਹਾਡੀ ਸ਼ੁਕਰਗੁਜ਼ਾਰ ਹੈ
ਬੜੀ ਨਵਾਜ਼ ਜਨਾਬ ਤੁਸੀਂ ਟਾਈਮ ਦਿੱਤਾ ਮੈਨੂੰ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ
ਲਓ ਜੀ ਇਹ ਸਨ ਇਕਬਾਲ ਰਮੀਜ਼ ਹੈਦਰੀ ਸਾਹਿਬ ਪੰਜਾਬੀ ਜ਼ਬਾਨ ਦੇ ਇੱਕ ਬੜੇ ਮੰਨੇ ਪਰਮੰਨੇ ਲਿਖਾਰੀ ਸ਼ਾਇਰ ਔਰ ਮੁਸ਼ਾਇਰਿਆਂ ਦੀ ਜਾਨ ਜਿਨ੍ਹਾਂ ਨਾਲ ਅੱਜ ਦੀ ਇੱਕ ਮੁਲਾਕਾਤ ਸੀਗੀ ਇਹਦੇ ਨਾਲ ਹੀ ਮਸੂਦ ਮੱਲੀ ਮਾਈਕ੍ਰੋਫੋਨ ਸਪੁਰਦ ਕਰਦਾ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ ਐਪਲ ਪੋਡਕਾਸਟ ਗੂਗਲ ਪੋਡਕਾਸਟ ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ